ਤੁਸੀਂ ਹੋ SBS ਪੰਜਾਬੀ ਦੇ ਨਾਲ।
SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ। ਪਿਆਰੇ ਸਰੋਤਿਓ, ਮੈਂ ਹਾਂ ਜਸਮੀਤ ਕੌਰ ਤੇ ਤੁਸੀਂ ਸੁਣ ਰਹੇ ਹੋ SBS ਪੰਜਾਬੀ। ਅੱਜ ਮੇਰੇ ਨਾਲ ਕਾਲ ਰਾਹੀਂ ਜੁੜੇ ਆ ਆਸਟ੍ਰੇਲੀਆ ਦੇ ਇੱਕ ਸਫਲ ਕਿਸਾਨ ਜੋ ਸੰਸਦ ਮੈਂਬਰ ਹਨ ਅਤੇ ਹਾਲ ਹੀ ਦੇ ਵਿੱਚ ਆਸਟ੍ਰੇਲੀਆ ਦੀ ਵੱਡੀ ਸਿਆਸੀ ਪਾਰਟੀ ਦੇ ਆਗੂ ਵੀ ਬਣ ਗਏ ਹਨ। ਤਕਰੀਬਨ 125 ਸਾਲ ਪਹਿਲਾਂ ਇਹਨਾਂ ਦੇ ਪੜਦਾਦਾ ਜੀ ਬੇਲਾ ਸਿੰਘ ਜੀ ਪੰਜਾਬ ਤੋਂ ਆਸਟ੍ਰੇਲੀਆ ਆਏ ਸਨ ਅਤੇ ਹੁਣ ਇਹ ਆਪਣੀ ਪੰਜਾਬੀ ਅਤੇ ਕਿਸਾਨੀ ਜੜ੍ਹਾਂ ਨੂੰ ਨਾ ਭੁੱਲਦੇ ਹੋਏ ਸਿਆਸੀ ਖੇਤਰ ਵਿੱਚ ਮੱਲਾਂ ਮਾਰ ਰਹੇ ਹਨ। ਜੀ ਹਾਂ, ਮੇਰੇ ਨਾਲ ਨੇ ਨਿਊ ਸਾਊਥ ਵੇਲਜ਼ ਨੈਸ਼ਨਲਸ ਪਾਰਟੀ ਦੇ ਆਗੂ ਗੁਰਮੇਸ਼ ਸਿੰਘ ਜੀ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ SBS ਪੰਜਾਬੀ ਤੇ।
ਥੈਂਕ ਯੂ।
ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਜੀ, ਤੁਹਾਨੂੰ ਨੈਸ਼ਨਲ ਪਾਰਟੀ ਦੇ ਤੁਸੀਂ ਲੀਡਰ ਵਜੋਂ ਇਲੈਕਟ ਕੀਤੇ ਗਏ ਆ। ਇਹ ਇੱਕ ਪਾਵਰ ਵਾਲੀ ਪੋਜੀਸ਼ਨ ਮੈਨੂੰ ਲੱਗਦੀ ਆ, ਤੁਹਾਡੀ ਜ਼ਿੰਮੇਵਾਰੀ ਮੈਨੂੰ ਲੱਗਦਾ ਵੱਧ ਗਈ ਆ। ਥੋੜਾ ਜਿਹਾ ਦੱਸ ਦਿਓ ਜੀ ਕੀ ਬਦਲਿਆ ਆ ਪਿਛਲੇ ਕੁਝ ਦਿਨਾਂ ਦੇ ਵਿੱਚ।
ਆਪਣੇ ਪਾਰਟੀ ਲੀਡਰ ਉਹ ਰਿਜ਼ਾਈਨ ਦੇ ਗਏ ਸੀਗੇ, ਤਾਂ ਫਿਰ ਦੂਸਰੇ ਦਿਨ ਆਪਣੇ ਪਾਰਟੀ 'ਚ ਵੋਟ ਹੋਈ ਆ, ਤਾਂ ਜਿੱਦਾਂ ਅਨਪੋਜ਼ਡ ਮੈਨੂੰ ਮਿਲ ਗਈ ਹੈ ਜ਼ਿੰਮੇਵਾਰੀ। ਪਿਛਲੇ ਹਫ਼ਤੇ 'ਚ ਕੋਲੀਸ਼ਨ 'ਚ ਵੀ ਉਹਨਾਂ ਦਾ ਵੀ ਲੀਡਰ ਬਦਲਿਆ ਲਿਬਰਲ ਪਾਰਟੀ ਦਾ, ਤਾਂ ਫਿਰ ਹੁਣ ਤਕਰੀਬਨ ਸਾਡੀ ਨਵੀਂ ਟੀਮ ਸਮਝ ਲਓ ਕੋਲੀਸ਼ਨ ਦੀ। ਕੰਮ ਵਧਿਆ ਆ ਕਿਉਂਕਿ ਪੋਲੀਟਿਕਸ ਸੇਵਾ ਮਗਰ ਸਮਝ ਲਓ ਲੰਮੇ ਘੰਟੇ ਕਰਨੇ ਪੈਂਦੇ ਆ, ਪਾਰਲੀਮੈਂਟ ਵੀ ਬੈਠਣਾ ਪੈਂਦਾ ਆ, ਘਰੋਂ ਦੂਰ ਵੀ ਰਹਿਣਾ ਪੈਂਦਾ। ਜਿੱਦਾਂ ਅਸੀਂ ਹੁਣ ਕਾਫ ਸਬਰ ਦੀ ਸੀਟ ਆ, ਦੋ ਦੋ ਹਫ਼ਤੇ ਸਿਡਨੀ ਰਹਿਣਾ ਪੈਂਦਾ ਆ, ਤਾਂ ਫਿਰ ਲੀਡਰਸ਼ਿਪ ਉਹ ਜ਼ਿੰਮੇਵਾਰੀ ਵੱਧਦੀ ਆ ਪਾਰਟੀ ਦੀ ਅਤੇ ਪੋਲੀਟਿਕਸ ਦੀ ਜ਼ਿੰਮੇਵਾਰੀ।
ਜੇ ਆਪਾਂ ਹੁਣ ਗੱਲ ਕਰੀਏ ਤੁਹਾਡੇ ਪੜਦਾਦਾ ਜੀ ਦੇ ਬਾਰੇ, ਤੁਸੀਂ ਸੰਸਦ ਮੈਂਬਰ ਜਦੋਂ ਬਣੇ ਸੀਗੇ, ਤੁਸੀਂ ਉਸ ਤੋਂ ਬਾਅਦ 'ਚ ਪਹਿਲੀ ਸਪੀਚ ਦੇ ਵਿੱਚ ਤੁਸੀਂ ਆਪਣੇ ਪੜਦਾਦਾ ਜੀ ਦਾ ਖਾਸ ਜ਼ਿਕਰ ਕੀਤਾ ਸੀਗਾ ਕਿ ਤੁਹਾਡਾ ਇੱਥੇ ਤੱਕ ਆਉਣ ਦਾ ਸਫ਼ਰ 120 ਸਾਲ ਪਹਿਲਾਂ ਸ਼ੁਰੂ ਹੋ ਗਿਆ ਸੀ, ਹੈ ਨਾ? ਅਤੇ ਅਸੀਂ ਅੱਜ ਥੋੜ੍ਹਾ ਜਿਹਾ ਹੋਰ ਬੇਲਾ ਸਿੰਘ ਜੀ ਬਾਰੇ ਜਾਣਨਾ ਚਾਹਾਂਗੇ, ਤੁਹਾਡੇ ਪਰਿਵਾਰ ਬਾਰੇ ਜਾਣਨਾ ਚਾਹਾਂਗੇ, ਤੁਹਾਡੇ ਪਿਛੋਕੜ ਬਾਰੇ ਜਾਣਨਾ ਚਾਹਾਂਗੇ।
ਹੁਣ ਉਹਨਾਂ ਨੂੰ 130 ਸਾਲ ਹੋ ਗਏ ਆ ਜਦੋਂ ਉਹ ਆਸਟ੍ਰੇਲੀਆ ਉਤਰੇ ਸੀਗੇ, ਤਾਂ ਜਿੱਥੇ ਤੱਕ ਮੈਨੂੰ ਪਤਾ ਉਹ ਪਹਿਲਾਂ ਕੈਨਸ ਉਤਰੇ ਸੀਗੇ ਕੁਈਨਸਲੈਂਡ 'ਚ, ਤਾਂ ਉੱਥੇ ਥੋੜ੍ਹੇ ਸਾਲ ਕੰਮ ਕਰਕੇ ਫਿਰ ਆਏ ਆ ਨਿਊ ਸਾਊਥ ਵੇਲ 'ਚ, ਆਪਣੇ ਜਿੱਥੇ ਗ੍ਰਾਫਟਨ ਏਰੀਆ ਆ ਕਲੈਰੈਂਸ ਰਿਵਰ, ਕਿਉਂਕਿ ਉਹਨਾਂ ਦਿਨਾਂ 'ਚ ਉੱਥੇ ਗੰਨਾ ਬਹੁਤ ਹੁੰਦਾ ਸੀਗਾ, ਤਾਂ ਅੱਜ ਵੀ ਹਾਲੇ ਤੱਕ ਵੀ ਉੱਥੇ ਸ਼ੂਗਰ ਇੰਡਸਟਰੀ ਕਾਫੀ ਹੈਗੀ ਆ। ਤਾਂ ਉਹ 1938 ਤੱਕ ਉਹ ਉਸ ਏਰੀਏ 'ਚ ਰਹੇ ਆ, ਕਿਉਂਕਿ ਸਾਡੇ ਕੋਲ ਉਹ ਪੁਰਾਣੀਆਂ ਚਿੱਠੀਆਂ ਪਈਆਂ ਆ, ਖਾਸ ਕਰਕੇ ਇਮੀਗ੍ਰੇਸ਼ਨ ਦੀਆਂ ਚਿੱਠੀਆਂ, ਪੁਲਿਸ ਤੋਂ ਉਹਨਾਂ ਨੂੰ ਪੁਲਿਸ ਕਲੀਅਰੈਂਸ ਜਿੱਦਾਂ ਲਿਆਉਣੀ ਪਈ ਸੀ, ਉਹ ਸਾਡੇ ਕੋਲ ਹੈਗੀ ਆ ਕਾਪੀ ਉਸ ਪੁਲਿਸ ਕਲੀਅਰੈਂਸ ਦੀ।
ਜੇ ਗੱਲ ਆਪਾਂ ਕਿਸਾਨੀ ਦੀ ਕਰੀਏ ਤੇ ਤੁਸੀਂ ਸ਼ੁਰੂ ਤੋਂ ਕਿਸਾਨੀ ਫੈਮਿਲੀ ਦੇ ਵਿੱਚੋਂ ਆ, ਤੁਸੀਂ ਕਿਸਾਨੀਅਤ ਦੇ ਨਾਲ ਜੁੜੇ ਆ, ਇਹ ਤਜਰਬੇ ਬਾਰੇ ਥੋੜਾ ਜਿਹਾ ਦੱਸ ਦਿਓ ਜੀ। ਛੋਟੇ ਹੁੰਦੇ ਤੋਂ ਹੀ ਤੁਸੀਂ ਇੱਧਰ ਜੁੜ ਗਏ ਸੀਗੇ ਜਾਂ ਕਿਸ ਤਰ੍ਹਾਂ, ਕਿੱਦਾਂ ਸਬੱਬ ਬਣੇ, ਇਹਦੇ ਬਾਰੇ ਦੱਸ ਦਿਓ।
ਪਹਿਲਾਂ ਮੇਰੇ ਡੈਡੀ ਨੇ ਵੀ ਉਹਨੇ ਪਹਿਲਾਂ ਪੜ੍ਹਾਈ ਕੀਤੀ ਸੀਗੀ, ਉਹ ਸਿਡਨੀ ਜਾ ਕੇ ਇੰਜੀਨੀਅਰਿੰਗ ਦੀ ਡਿਗਰੀ ਕੀਤੀ ਸੀ, ਥੋੜੇ ਸਾਲ ਕੰਮ ਵੀ ਕੀਤਾ ਸੀ ਇੰਜੀਨੀਅਰਿੰਗ 'ਚ, ਤਾਂ ਫਿਰ ਉਹ ਵੀ ਉਹਨਾਂ ਨੂੰ ਵੀ ਫਿਰ ਖੇਤੀ ਦਾ ਇਹ ਕਹਿ ਲਓ ਪਿਆਰ ਸੀ, ਤਾਂ ਫਿਰ ਉਹਨੇ ਛੇਤੀ ਜਿੱਦਾਂ ਖੇਤੀ ਦਾ ਕੰਮ ਸ਼ੁਰੂ ਕੀਤਾ ਸੀਗਾ ਮੁੜ ਕੇ। ਉਦੋਂ ਉਹਨਾਂ ਟਾਈਮ 'ਚ ਸਾਡੇ ਫੈਮਿਲੀ ਦਾ ਬਨਾਨੇ ਦਾ ਫਾਰਮ ਸੀਗਾ, ਤਾਂ ਤਕਰੀਬਨ 1995 ਜਾਂ 96 ਤੱਕ ਸਾਡੇ ਕੋਲ ਬਨਾਨੇ ਦਾ ਫਾਰਮ ਸੀ। ਉਹ ਉਹਨਾਂ ਦਿਨਾਂ 'ਚ 95-96 ਮੈਂ ਹਲੇ ਹਾਈ ਸਕੂਲ ਸੀ ਉਸ, ਤਾਂ ਫਿਰ ਉਹ ਬਨਾਨੇ ਦਾ ਫਾਰਮ ਵੇਚ ਕੇ ਅਸੀਂ ਮੈਕਡੇਮੀਆ ਨਟ ਦਾ ਫਾਰਮ ਲਿਆ, ਅਤੇ ਉਹ ਕੰਮ ਥੋੜ੍ਹਾ ਬਨਾਨੇ ਦਾ ਫਾਰਮ ਬਨਾਨੇ ਦਾ ਕੰਮ ਥੋੜ੍ਹਾ ਔਖਾ ਹੋ ਗਿਆ ਸੀ, ਉੱਥੇ ਕੁਇੰਜਲੈਂਡ ਜ਼ਿਆਦਾ ਲੱਗਣ ਲੱਗ ਪਏ ਸੀ, ਤਾਂ ਪ੍ਰਾਈਸ ਨਹੀਂ ਰਹੇ ਅਸੀਂ ਨਿਊ ਸਾਊਥ ਵੇਲਜ਼ ਬਨਾਨੇ ਦੇ। ਜਦ ਫਿਰ ਮੈਂ 12ਵੀਂ ਕੀਤੀ, ਮੈਂ ਵੀ ਫਿਰ ਸਿਡਨੀ ਪੜ੍ਹਨ ਆਇਆ ਸੀ, ਅਤੇ ਪੜ੍ਹ ਕੇ ਵੀ ਮੈਂ 4-5 ਸਾਲ ਇੱਥੇ ਸਿਡਨੀ ਕੰਮ 'ਤੇ ਲਾਇਆ, ਫਿਰ ਮੈਂ ਮੁੜ ਕੇ ਕਾਫ ਸਬਰ ਮੂਵ ਹੋ ਕੇ ਥੋੜ੍ਹੇ ਸਾਲ ਕੰਪਨੀ 'ਚ ਵੀ ਇੱਥੇ ਕੰਮ ਕੀਤਾ, ਫਿਰ 2013 'ਚ ਮੈਂ ਫੁੱਲ ਟਾਈਮ ਫਾਰਮਿੰਗ 'ਚ ਮੁੜ ਕੇ ਆਇਆ ਸੀ। ਮੈਂ ਕਿਹਾ ਚਲੋ ਹੁਣ ਕਰਕੇ ਦੇਖ ਲੈਂਦੇ, 6 ਮਹੀਨੇ 'ਚ ਨਹੀਂ ਠੀਕ ਲੱਗਾ ਤਾਂ ਫਿਰ ਮੁੜ ਕੇ ਸਿਡਨੀ ਜਾ ਸਕਦੇ ਹਾਂ।
ਜੀ ਜੀ।
ਤਾਂ ਫਿਰ ਉੱਥੋਂ ਫਿਰ ਕੰਮ ਠੀਕ ਸੀਗਾ, ਕੰਮ ਸੋਹਣਾ ਚੱਲਿਆ ਸੀਗਾ, ਤਾਂ ਉੱਦਾਂ ਵੀ ਪਸੰਦ ਸੀ, ਤਾਂ ਫਿਰ ਪੋਲੀਟਿਕਸ ਤੋਂ ਪਹਿਲਾਂ ਨਹੀਂ 6-7 ਸਾਲ ਫਾਰਮਿੰਗ 'ਚ ਕੀਤਾ।
ਤੁਹਾਡੇ ਪੜਦਾਦਾ ਜੀ ਵਾਂਗ ਆਪਣੇ ਭਾਈਚਾਰੇ ਦੇ ਲੱਖਾਂ ਲੋਕ ਆਪਣੀ ਜ਼ਿੰਦਗੀ ਨੂੰ ਹੋਰ ਵਧੀਆ ਬਣਾਉਣ ਦੀ ਤਲਾਸ਼ ਦੇ ਵਿੱਚ ਘਰੋਂ ਨਿਕਲਦੇ ਆ, ਤੁਹਾਡੇ ਪੜਦਾਦਾ ਜੀ ਵੀ ਨਿਕਲੇ ਸਨ 13 ਉਹਨਾਂ ਹੋਰ ਬਜ਼ੁਰਗਾਂ ਦੇ ਨਾਲ, ਅਤੇ ਅੱਜ ਤੱਕ ਹਜ਼ਾਰਾਂ ਭਾਰਤੀ ਜਾਂ ਪੰਜਾਬੀ ਆਸਟ੍ਰੇਲੀਆ ਇਸ ਆਸ ਅਤੇ ਉਮੀਦ ਨਾਲ ਆਉਂਦੇ ਆ ਕਿ ਇੱਥੇ ਪੜ੍ਹਾਈ ਦੇ ਵਿੱਚ ਜਾਂ ਕੰਮਕਾਰ ਦੇ ਵਿੱਚ ਵੱਧ ਮੌਕੇ ਮਿਲਣਗੇ। ਪਰ ਆਸਟ੍ਰੇਲੀਅਨ ਕਮਿਊਨਿਟੀ ਦੇ ਵਿੱਚ ਜਾਂ ਸਿਆਸੀ ਪੱਧਰ ਦੇ ਉੱਤੇ ਪ੍ਰਵਾਸੀਆਂ ਦੀ ਗਿਣਤੀ ਘਟਾਉਣ ਲਈ ਅਕਸਰ ਗੱਲ ਚੱਲਦੀ ਆ, ਕੈਪ ਲਾਉਣ ਦੀ ਗੱਲ ਚੱਲਦੀ ਆ ਜਾਂ ਘਟਾਉਣ ਦੀ ਗੱਲ ਚੱਲਦੀ ਆ, ਇਹਦੇ ਬਾਰੇ ਤੁਹਾਡਾ ਕੀ ਨਜ਼ਰੀਆ ਆ ਕਿ ਮਾਈਗ੍ਰੇਸ਼ਨ ਜਾਂ ਮਾਈਗ੍ਰੈਂਟਸ ਆਸਟ੍ਰੇਲੀਆ ਨੂੰ ਚਾਹੀਦੇ ਆ, ਆਸਟ੍ਰੇਲੀਆ ਨੂੰ ਉਹਨਾਂ ਦਾ ਫਾਇਦਾ ਆ, ਜਾਂ ਇਸ ਬਾਰੇ ਤੁਹਾਡਾ ਕੀ ਵਿਚਾਰ ਆ ਜੀ?
ਜਿੱਦਾਂ ਆਸਟ੍ਰੇਲੀਆ ਨੂੰ ਮਾਈਗ੍ਰੇਸ਼ਨ ਦੀ ਜ਼ਰੂਰਤ ਤਾਂ ਹੈਗੀ ਆ, ਇਹ ਤਾਂ ਕੋਈ ਈਵਨ ਜਿਹੜੇ ਕਹਿੰਦੇ ਆ ਵੀ ਘਟਾਉਣੇ ਚਾਹੀਦੇ ਉਹ ਵੀ ਮੰਨਦੇ ਆ ਵੀ ਮਾਈਗ੍ਰੇਸ਼ਨ ਦੀ ਤਾਂ ਜ਼ਰੂਰੀ ਹੈਗੀ ਆ ਸਾਨੂੰ। ਅਤੇ ਦੂਸਰੇ ਹੱਥ ਦੇਖੋ ਵੀ ਨੰਬਰ ਦੀ ਕੋਈ ਕੈਪ ਤਾਂ ਚਾਹੀਦਾ ਆ, ਇੱਦਾਂ ਨਹੀਂ ਵੀ ਤੁਸੀਂ ਬੋਰਡਰ ਖੋਲ ਦਿਓ ਸਾਰੇ ਵੀ ਜਿੰਨੇ ਮਰਜ਼ੀ ਆਉਣੇ ਚਾਹੁਣ ਆ ਜਾਣ, ਨੰਬਰ ਤਾਂ ਚਾਹੀਦਾ, ਕੋਈ ਲਿਮਿਟ ਚਾਹੀਦਾ ਆ। ਆਰਗੂਮੈਂਟ ਇੱਥੇ ਹੋ ਜਾਂਦੀ ਵੀ ਲਿਮਿਟ ਕਿੱਥੇ ਰੱਖੀ ਹੈ, ਲੱਖ ਬੰਦੇ ਦੀ, 2 ਲੱਖ ਦੀ, 5 ਲੱਖ ਦੀ, 6 ਲੱਖ ਦੀ, ਕਿੱਥੇ ਲਿਮਿਟ ਹੋਊਗਾ। ਤਾਂ ਅੱਜ ਕੱਲ੍ਹ ਅਸੀਂ ਇਹ ਦੇਖ ਰਹੇ ਹਾਂ ਵੀ ਕਾਫੀ, ਜੇ ਤੁਸੀਂ ਬਾਰਡਰ ਜ਼ਿਆਦਾ ਖੋਲ ਦਿਓ ਤਾਂ ਉਹਦੇ ਨਾਲ ਵੀ ਪ੍ਰੋਬਲਮ ਆ, ਜੇ ਤੁਸੀਂ ਜ਼ਿਆਦਾ ਘਟਾ ਦਿਓ ਉਹਦੇ ਨਾਲ ਵੀ ਪ੍ਰੋਬਲਮ ਪੈਂਦੀ ਆ, ਕਿਉਂਕਿ ਕਾਫੀ ਸਾਡੇ ਜਿਹੜੇ ਮੈਡੀਕਲ ਫੀਲਡ ਦੇ ਆ ਉਹ ਬਾਹਰੋਂ ਆਉਂਦੇ ਆ, IT ਦੇ ਵੀ ਕਈ ਬਾਹਰੋਂ ਆਉਂਦੇ ਆ, ਅਤੇ ਸਾਨੂੰ ਸਕਿਲਡ ਲੇਬਰ ਦੀ ਕਾਫੀ ਸ਼ੋਰਟੇਜ ਆ ਆਸਟ੍ਰੇਲੀਆ 'ਚ ਇਸ ਟਾਈਮ 'ਤੇ। ਪਰ ਦੂਸਰੇ ਸਾਈਡ 'ਤੇ ਤੁਸੀਂ ਦੇਖੋ ਜੇ ਉਸ ਸਪੀਡ ਦੇ ਨਾਲ ਤੁਸੀਂ ਸਕੂਲ, ਹੋਸਪਿਟਲ, ਘਰ, ਬਾਕੀ ਫੈਸਿਲਿਟੀ ਨਾ ਵਧਾਓ ਉਸ ਸਪੀਡ 'ਤੇ, ਫਿਰ ਪ੍ਰੋਬਲਮ ਦੂਸਰੇ ਪਾਸੇ ਵੀ ਵੱਧ ਸਕਦੀ ਆ। ਇੱਕ ਹੋਰ ਮੈਂ ਚੀਜ਼ ਦੇਖੀ ਆ ਵੀ ਜਿਹੜੇ ਕਈ ਮਾਈਗ੍ਰੈਂਟ ਆ ਉਹ ਸ਼ਹਿਰਾਂ ਨੂੰ ਜ਼ਿਆਦਾ ਜਾਂਦੇ ਆ, ਕੰਟਰੀ ਏਰੀਏ ਘੱਟ ਜਾਂਦੇ ਆ, ਕਿਉਂਕਿ ਕਈ ਸਾਲ ਮਾਈਗ੍ਰੇਸ਼ਨ ਦੇ ਪਾਸ ਹੁੰਦੇ ਆ, ਫਿਰ ਤੁਸੀਂ ਕੰਟਰੀ ਏਰੀਆ 'ਚ ਕੰਮ ਕਰ ਲਓ ਤਾਂ ਤੁਹਾਡੇ PR ਹੋਣ ਦੇ ਜ਼ਿਆਦਾ ਚਾਂਸ ਆ, ਕਿਉਂਕਿ ਕੰਟਰੀ ਏਰੀਆ 'ਚ ਆਬਾਦੀ ਘਟੀ ਜਾਂਦੀ ਹੈ, ਕਈ ਥਾਈਂ ਸਾਨੂੰ ਲੋੜ ਆ ਇਸ ਏਰੀਆ 'ਚ। ਇਹ ਹੁਣ ਕਈ ਪ੍ਰੋਬਲਮ, ਹੁਣ ਸੈਂਟਰ ਦੀ ਸਰਕਾਰ ਹੁਣ ਸੋਚੂਗੀ ਵੀ ਨੰਬਰ ਕਿਹੜਾ ਅਪਰੋਪਰੀਏਟ ਹੋਊਗਾ ਵੀ ਘਟਾਉਣ ਦਾ ਵਧਾਉਣ ਦਾ, ਕਿਉਂਕਿ ਜਿਹੜੀਆਂ ਫੈਸਿਲਿਟੀਆਂ ਆ, ਕਿਉਂਕਿ ਲੋਕ ਜੋ ਬਾਹਰੋਂ ਵੀ ਆਉਂਦੇ ਆ ਆਸਟ੍ਰੇਲੀਆ ਨੂੰ ਆਉਂਦੇ, ਕਿਉਂਕਿ ਇਹ ਫਸਟ ਵਰਲਡ ਕੰਟਰੀ ਆ, ਫੈਸਿਲਿਟੀਆਂ ਹੈਗੀਆਂ ਇਸ ਥਾਂ 'ਚ, ਪਰ ਫੈਸਿਲਿਟੀਆਂ ਜੇ ਉਸ ਸਪੀਡ ਨਾਲ ਵਧਾਓਗੇ ਤਾਂ ਹੀ ਰਹੂਗੀਆਂ, ਪ੍ਰੋਬਲਮ ਇੱਥੇ ਆ ਜਾਂਦੀ ਆ।
ਤੇ ਇਹਦੇ ਵਿੱਚ ਜੇ ਤੁਹਾਨੂੰ ਪੁੱਛਿਆ ਜਾਵੇ, ਜਿੱਦਾਂ ਤੁਸੀਂ ਦੱਸਿਆ ਕਿ ਮਾਈਗ੍ਰੈਂਟਸ ਆਉਣੇ ਵੀ ਚਾਹੀਦੇ ਆ, ਸਾਡੇ ਦੇਸ਼ ਲਈ ਚਾਹੀਦੇ ਵੀ ਆ, ਪਰ ਇਹਨਾਂ ਤੇ ਕੈਪ ਵੀ ਲੱਗਣੀ ਚਾਹੀਦੀ ਆ, ਇਸ ਪੂਰੇ ਸਪੈਕਟ੍ਰਮ ਦੇ ਵਿੱਚ ਤੁਸੀਂ ਕਿੱਥੇ ਖੜਦੇ ਹੋ ਜੀ, ਜੇ ਤੁਹਾਡੇ ਤੋਂ ਪੁੱਛਿਆ ਜਾਵੇ, ਤੁਹਾਡੀ ਸਲਾਹ ਪੁੱਛੀ ਜਾਵੇ ਤਾਂ?
ਕੈਪ ਤਾਂ ਹੈਗੀ ਆ ਇਸ ਟਾਈਮ 'ਤੇ ਵੀ, ਕੈਪ ਤਾਂ ਹਰੇਕ ਸਾਲ ਹੁੰਦੀ ਆ ਵੀ ਇਸ ਨੰਬਰ ਦੇ ਲਿਆਉਣੇ ਆ ਜਾਂ ਨੈੱਟ ਮਾਈਗ੍ਰੇਸ਼ਨ ਜੋ ਸਹਿੰਦੇ ਆ। ਮੇਰੇ ਹਿਸਾਬ ਨਾਲ ਜੇ ਥੋੜ੍ਹੇ ਸਾਲਾਂ ਲਈ ਘਟਾ ਵੀ ਹੋ ਜਾਣ ਕੋਈ ਪ੍ਰੋਬਲਮ ਨਹੀਂ, ਕਿਉਂਕਿ ਜਿਹੜੀ ਉਹ ਫੈਸਿਲਿਟੀਆਂ ਉਹ ਕੈਚਅਪ ਹੋ ਜਾਣ ਜਿਸ ਤੱਕ ਜਿੰਨੇ ਮਾਈਗ੍ਰੇਸ਼ਨ, ਕਿਉਂਕਿ ਹੁਣ ਕਰੋਨੇ ਤੋਂ ਬਾਅਦ 'ਚ, ਕਰੋਨਾ ਵਾਇਰਸ ਪੀਰੀਅਡ ਤੋਂ ਬਾਅਦ 'ਚ ਇੱਕਦਮ ਹੀ 4-4, 5-5 ਲੱਖ ਸਾਲ ਦੇ ਮਾਈਗ੍ਰੈਂਟ ਆ ਗਏ, ਨਹੀਂ ਤਾਂ ਨੋਰਮਲੀ 1-2 ਲੱਖ ਦੇ ਦੁਆਲੇ ਆਉਂਦੇ ਹੁੰਦੇ ਆ। ਜਿੱਦਾਂ ਕਹਿ ਲਓ ਜੇ ਤੁਸੀਂ ਭੂਮੜਾ ਬਲੋ ਅਪ ਕਰਨਾ ਬਲੂਨ, ਤੁਸੀਂ ਜ਼ਿਆਦਾ ਛੇਤੀ ਬਲੋ ਕਰਨ ਲੱਗ ਪਏ ਤਾਂ ਫਿਰ ਪੱਟਣ ਦਾ ਵੀ ਖਤਰਾ ਪੈਂਦਾ ਆ। ਤਾਂ ਇਹੀ ਦੇਖਣਾ ਪੈਂਦਾ ਵੀ ਜਿਹੜੇ ਫੈਸਿਲਿਟੀਆਂ ਹੈਗੀਆਂ ਵੀ ਉਹ ਫੈਸਿਲਿਟੀਆਂ ਇੰਨੀ ਆਬਾਦੀ ਲਈ ਠੀਕ ਆ ਜਾਂ ਜ਼ਿਆਦਾ ਪਾਪੂਲੇਸ਼ਨ ਜੇ ਹੋ ਗਈ ਸੀ ਫੈਸਿਲਿਟੀਆਂ ਵੀ ਘੱਟਦੀਆਂ। ਖਾਸ ਕਰਕੇ ਤੁਸੀਂ ਦੇਖ ਲਓ ਹੋਸਪਿਟਲ ਦੇਖ ਲਓ, ਜੇ ਤੁਸੀਂ ਉਸ ਹਿਸਾਬ ਨਾਲ ਉਸ ਸਪੀਡ ਨਾਲ ਤੁਸੀਂ ਹੋਸਪਿਟਲ ਨਹੀਂ ਬਣਾ ਸਕਦੇ, ਨਹੀਂ ਇੰਪਰੂਵ ਕਰ ਸਕਦੇ, ਤਾਂ ਫਿਰ ਉਹ ਫੈਸਿਲਿਟੀ ਸਾਰਿਆਂ ਲਈ ਵੀ ਘੱਟਦੀ ਆ, ਜਿਹੜੇ ਹੁਣ ਵੀ ਰਹਿੰਦੇ ਆ, ਜਿੰਨੀ ਗਾਹਾਂ ਵੀ ਆਉਣ, ਜੇ ਉਹਨਾਂ ਲਈ ਵੀ ਫੈਸਿਲਿਟੀਆਂ ਘੱਟਦੀਆਂ ਆ ਤਾਂ ਫਿਰ ਉਹਨਾਂ ਲਈ ਵੀ ਲਾਈਫ ਸਟਾਈਲ ਘੱਟਦੀ ਆ, ਵੱਧਦੀ ਨਹੀਂ ਆ।
ਤੇ ਤੁਸੀਂ ਹੁਣ ਆਸਟ੍ਰੇਲੀਆ ਦੀ ਇੱਕ ਮੇਜਰ ਪਾਰਟੀ ਦੇ ਆਗੂ ਬਣ ਗਏ ਆ, ਤੁਹਾਡੇ ਤੇ ਹੁਣ ਕਾਫੀ ਲੋਕੀ ਪਹਿਲਾਂ ਵੀ ਉਮੀਦ ਕਰਦੇ ਸੀ, ਹੁਣ ਅੱਗੇ ਇਸ ਤੋਂ ਵੀ ਜ਼ਿਆਦਾ ਤੁਹਾਡੇ ਤੋਂ ਬਹੁਤ ਉਮੀਦਾਂ ਆਸਾਂ ਲਾਉਣਗੇ, ਤੇ ਭਵਿੱਖ ਵਿੱਚ ਤੁਹਾਡੇ ਕੀ ਐਸਪੀਰੇਸ਼ਨਸ ਹਨ, ਲੋਕ ਤੁਹਾਡੇ ਤੋਂ ਕਿਹਨਾਂ ਬਦਲਾਵਾਂ ਦੀ ਉਮੀਦ ਕਰ ਸਕਦੇ ਆ, ਫਿਊਚਰ ਐਸਪੀਰੇਸ਼ਨਸ ਕੀ ਆ ਜੀ?
ਮੇਰੇ ਪਰਸਨਲ ਹੁਣ ਫਿਊਚਰ ਐਸਪੀਰੇਸ਼ਨ ਇਹ ਆ ਵੀ ਇਹ ਕੰਮ ਮਾਣ ਨਾਲ ਕਰੀਏ, ਹੁਣ 1.5 ਸਾਲ ਹੈਗਾ ਅਗਲੇ ਇਲੈਕਸ਼ਨ ਤੱਕ, ਅਤੇ ਸਾਡਾ ਗੋਲ ਹੈਗਾ ਹੁਣ ਓਪੋਜੀਸ਼ਨ 'ਚ ਅਸੀਂ ਫਿਰ ਸਾਡੀ ਸਰਕਾਰ ਬਣੇ ਨੈਕਸਟ ਟਾਈਮ ਦੀ, ਕਿਉਂਕਿ ਓਪੋਜੀਸ਼ਨ 'ਚ ਤੋਂ ਥੋੜ੍ਹਾ ਹੀ ਕੰਮ ਹੋ ਸਕਦੇ ਆ, ਜਦ ਸਰਕਾਰ ਬਣਦੀ ਹੈ ਤੁਹਾਡੀ ਫਿਰ ਤੁਸੀਂ ਕੰਮ ਹੋਰ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ, ਕਿਉਂਕਿ ਫਿਰ ਸਰਕਾਰ ਤਾਂ ਫਿਰ ਕੰਮ ਕਰ ਸਕਦੀ ਆ। ਕਹਿ ਲਓ ਜਿਹੜੇ ਮੇਨ ਪਲੇਟਫਾਰਮ ਆ ਵੀ ਜਿਹੜੀ ਹਾਊਸਿੰਗ ਆ, ਜਿਹੜੇ ਹੁਣ ਘਰਾਂ ਦੀਆਂ ਪ੍ਰਾਈਸਾਂ ਇੰਨੀਆਂ ਜ਼ਿਆਦਾ ਵਧੀ ਜਾਂਦੀਆਂ ਆ, ਤਕਰੀਬਨ ਸਿਡਨੀ 'ਚ ਤਾਂ 1 ਮਿਲੀਅਨ 1.5 ਮਿਲੀਅਨ ਤੋਂ ਘੱਟ ਤਾਂ ਯੂਨਿਟ ਨਹੀਂ ਆਉਂਦਾ ਅੱਜ ਕੱਲ੍ਹ ਇਹਨਾਂ ਦਿਨਾਂ 'ਚ ਤਾਂ, ਜੇ ਤੁਸੀਂ ਯੂਨਿਟ ਵੀ ਲੈਣਾ, ਜੇ ਘਰ ਵੀ ਲੈਣਾ ਹੋਵੇ ਉਹ ਤਾਂ ਫਿਰ ਹੁਣ ਕਾਫੀ ਅਮੀਰਾਂ ਦੇ ਹੱਥਾਂ 'ਚ ਹੀ ਰਹਿ ਗਏ ਆ। ਤਾਂ ਇੱਕ ਹਾਊਸਿੰਗ ਦਾ ਮਤਲਬ ਕਰਨਾ ਆ ਅਤੇ ਇੱਕ ਹੈਲਥ ਦਾ। ਜੇ ਤੁਸੀਂ ਆਪਣੇ ਹੋਸਪਿਟਲ ਸਿਸਟਮ ਦੇਖੋ ਜਿੱਦਾਂ ਆਬਾਦੀ ਵਧੀ ਜਾਂਦੀ ਆ ਉਸ ਸਪੀਡ ਦੇ ਨਾਲ, ਨਾ ਫੰਡਿੰਗ ਵਧੀ ਆ ਨਾ ਉਹਨੀ ਫਿਰ ਹੋਸਪਿਟਲ ਵਧਾਏ ਆ ਇੰਨੇ ਟਾਈਮ 'ਚ, ਪਰ ਆਬਾਦੀ ਵਧੀ ਜਾਂਦੀ ਆ ਤਾਂ ਫਿਰ ਹੈਲਥ ਦਾ ਵੀ ਸੋਚਣਾ ਪੈਣਾ ਆ। ਇੱਕ ਕੰਟਰੀ ਏਰੀਆ ਰੂਰਲ ਏਰੀਆ 'ਚ ਥੋੜ੍ਹਾ ਜ਼ਿਆਦਾ ਆ ਸ਼ਹਿਰਾਂ ਨਾਲ, ਪਰ ਆਪਣੇ ਇੱਥੇ ਯੂਥ ਕ੍ਰਾਈਮ ਦਾ ਬਹੁਤ ਪ੍ਰੋਬਲਮ ਆ ਰਿਹਾ, ਅਤੇ ਤਾਂ ਅਸੀਂ ਇਹਨਾਂ ਦੇ ਮਤੇ ਦੇਖਣੇ ਹਾਂ।
ਨਹੀਂ, ਬਹੁਤ ਸ਼ੁਕਰੀਆ ਜੀ, ਇਹ ਬਹੁਤ ਲੋੜੀਂਦੀਆਂ ਚੀਜ਼ਾਂ ਆ ਜਿਨ੍ਹਾਂ ਵੱਲ ਤੁਸੀਂ ਰੁੱਖ ਕਰ ਰਹੇ ਹਾਂ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਤੁਸੀਂ ਅੱਜ ਸਾਨੂੰ ਸਮਾਂ ਦਿੱਤਾ, ਬੇਲਾ ਸਿੰਘ ਜੀ ਬਾਰੇ ਵਿਚਾਰ ਸਾਂਝੀ ਕੀਤੇ, ਆਪਣੇ ਪਰਿਵਾਰ ਬਾਰੇ, ਅਤੇ ਤੁਸੀਂ ਆਪਣੇ ਸਿਆਸਤ ਬਾਰੇ ਵੀ ਥੋੜ੍ਹਾ ਹੋਰ ਦੱਸਿਆ। ਬਹੁਤ ਬਹੁਤ ਸ਼ੁਕਰੀਆ, ਬਹੁਤ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ।
ਥੈਂਕ ਯੂ ਐਂਡ ਪਲੀਜ਼ ਬੀ ਕਾਈਂਡ, ਮਾਈ ਪੰਜਾਬੀ ਇਜ਼ ਨਾਟ ਮਾਈ ਸਟਰੋਂਗੈਸਟ।
ਆਨਲਾਈਨ ਅਤੇ ਸੋਸ਼ਲ ਮੀਡੀਆ ਤੇ ਹੋਰ ਸਮੱਗਰੀ ਲੱਭੋ sbs.com.au/punjabi ਤੇ ਜਾਓ, ਜਾਂ ਫੇਸਬੁੱਕ ਤੇ SBS ਪੰਜਾਬੀ ਨੂੰ ਫੋਲੋ ਕਰੋ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।